ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਹਉਮੈ ਦੇ ਦੀਰਘ ਰੋਗ ਬਾਰੇ ਪੜ੍ਹਿਆ ਸੀ। ਹਉਮੈ ਕਿਸ ਨੂੰ ਕਹਿੰਦੇ ਹਨ, ਕਿਵੇਂ ਪੈਦਾ ਹੁੰਦੀ ਹੈ, ਕਿਵੇਂ ਅਸੀਂ ਇਸ ਦੇ ਬੈ ਖਰੀਦ ਗੋਲੇ ਬਣੇ ਹੋਏ ਹਾਂ। ਹੁਣ ਇਸ ਹਉਮੈ ਦੇ ਦੀਰਘ ਰੋਗ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ, ਇਹਦਾ ਦਾਰੂ ਕੀ ਹੈ, ਹਉਮੈ ਵਿਹੜੇ ਜੀਵਨ ਅਤੇ ਹੋਂ ਰਹਿਤ ਜੀਵਨ ਵਿੱਚ ਕੀ ਅੰਤਰ ਹੈ, ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪਣੀ ਆਤਮਿਕ ਪ੍ਰਕਾਸ਼ ਦੀ ਅਵਸਥਾ ਵਿੱਚੋਂ ਸਾਡੇ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 10। ਜਿਸ ਤਰ੍ਹਾਂ ਸਰੀਰ ਦਾ ਵੱਡਾ ਤੇ ਦੀਰਘ ਰੋਗ ਤਪਦਿਕ ਹੈ ਅਤੇ ਇਸ ਤਪਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹਉਮੈ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਤੇ ਦੀਰਘ ਮਾਨਸਿਕ ਰੋਗ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹਉਮੈ ਦੇ ਭਰਮ ਭੁਲਾਵੇ ਤੋਂ ਹੀ ਸਾਨੂੰ ਅਕਾਲ ਪੁਰਖ ਵਿਸਰ ਜਾਂਦਾ ਹੈ, ਅਸੀਂ ਉਹਦੀ ਨਿੱਘੀ ਤੇ ਸੁਖਦਾਈ ਗੋਦ ਵਿੱਚੋਂ ਨਿਕਲ ਜਾਂਦੇ ਹਾਂ, ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁਖ ਤੇ ਬੇਸੁਰੇ ਹੋ ਜਾਂਦੇ ਹਾਂ, ਅਗਿਆਨਤਾ ਦੇ ਅੰਧ ਗੁਬਾਰ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਾਂ, ਤ੍ਰੈ ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਦੂਜਾ ਭਾਉ ਉਪਜਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਹਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ, ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਤੇ ਦੁੱਖ ਸੁੱਖ ਭੋਗਦੇ ਹਾਂ, ਅਨੇਕਾਂ ਮਾਨਸਿਕ ਰੋਗ ਜਿਵੇਂ ਈਰਖਾ, ਦੁਵੈਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਆਦਿ ਸਹੇੜ ਲੈਂਦੇ ਹਾਂ, ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ ਤੇ ਫਿਰ ਆਵਾਗਮਨ ਦੇ ਚੱਕਰ ਵਿੱਚ ਖੁਆਰ ਹੁੰਦੇ ਹਾਂ। ਗੁਰਬਾਣੀ ਵਿੱਚ ਇਸ ਹਉਮੈ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ, ਸਾਧਕੈ ਸੰਗ ਮਿਟੈ ਅਭਿਮਾਨ, ਸਾਧਕੈ ਸੰਗ ਪ੍ਰਗਟੇ ਸੋ ਗਿਆਨ। ਮਨ ਅੰਤਰ ਹਉਮੈ ਰੋਗ ਹੈ, ਭਰਮ ਭੁੱਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਸ਼ਬਦੇ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ, ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੇ ਕਰਨੀ ਸਾਰ, ਸਤਿਗੁਰ ਆਪਣਾ ਸਦ ਹੀ ਸੇਵੇ, ਹਉਮੈ ਵਿੱਚੋਂ ਜਾਈ ਹੈ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਸਾਧ ਸੰਗਤ ਨਾਮ ਔਖਤ ਹਰ ਜਸ ਸਿਮਰਨ ਗੁਰਪ੍ਰਸਾਦ ਸੇਵਾ ਦੁਆਰਾ ਸਿਰਫ ਹਉਮੈ ਰੋਗ ਦਾ ਇਲਾਜ ਹੀ ਨਹੀਂ ਹੁੰਦਾ, ਲੇਕਿਨ ਸਾਡਾ ਤਨ ਮਨ ਤੇ ਅੰਤਿਸ਼ਕਰਨ ਅਰਥਾਤ ਜੀਵ ਦੇ ਸਭੇ ਸਰਬ ਸਗਲ ਅਸਾਧ ਦੀਰਘ ਤੇ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ ਹੋ ਜਾਂਦਾ ਹੈ। ਹਉਮੈ ਦੇ ਦੀਰਘ ਰੋਗ ਦੇ ਹੁਣ ਮੁੱਢਲੇ ਕਾਰਨ ਕੀ ਹਨ, ਇਹ ਕਿਉਂ ਉਪਜਦਾ ਹੈ, ਇਹਦੇ ਕਾਰਨ ਗੁਰਮੁਖ ਪਿਆਰਿਆਂ ਨੇ ਦਰਸਾਏ ਹਨ। ਪਹਿਲਾ ਹੈ ਪਰਮੇਸ਼ਰ ਨੂੰ ਭੁੱਲਣਾ, ਦੂਸਰਾ ਮਾਇਆ ਦਾ ਭਰਮ ਭੁਲਾਵਾ, ਫਿਰ ਨੀਵੀਂ ਮਾਇਕੀ ਕੁਸੰਗਤ, ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ ਜਿਹੜਾ ਕਿ ਅਸੀਂ ਕਈ ਜਨਮਾਂ ਤੋਂ ਫੇਰਦੇ ਆਉਂਦੇ ਹਾਂ, ਮੈਂ ਮੇਰੀ ਦਾ ਅਟੁੱਟ ਅਭਿਆਸ। ਇਸ ਅਸਾਧ ਰੋਗ ਦੀ ਜਾਂਚ ਪੜਤਾਲ ਕਿਵੇਂ ਕੀਤੀ ਜਾਏ, ਇਹਨੂੰ ਡਾਇਗਨੋਸ ਕਿਵੇਂ ਕੀਤਾ ਜਾਏ। ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼, ਨਿਸ਼ਚਿਆਂ ਦੇ ਸਮੁੱਚੇ ਅਸਰ ਦੀ ਰੰਗਤ ਕਿਹੋ ਜਿਹੀ ਹੈ, ਉਹਦੀ ਝਲਕ ਕਿਹੋ ਜਿਹੀ ਹੈ, ਸੁਗੰਧੀ ਕਿਹੋ ਜਿਹੀ ਹੈ, ਹਵਾੜ ਕਿਹੋ ਜਿਹੀ ਹੈ, ਉਹਦੇ ਸਿੱਟੇ ਕਿਹੋ ਜਿਹੇ ਹਨ, ਉਹਨਾਂ ਤੋਂ ਉਪਜੇ ਸਾਡੇ ਕਰਮ ਕਿਹੋ ਜਿਹੇ ਹਨ, ਇਹਨਾਂ ਦੇ ਪ੍ਰਗਟਾਵੇ ਤੋਂ ਹਉਮੈ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਜਾਂ ਸੋਝੀ ਹੋ ਸਕਦੀ ਹੈ, ਅਨੈਲਿਸਿਸ ਹੋ ਸਕਦਾ ਹੈ। ਇਹ ਹਉਮੈ ਦਾ ਤੱਤ ਸਾਡੇ ਅੰਤਰ ਆਤਮੇ ਸਾਡੇ ਤਾਣੇ ਪੇਟੇ ਵਿੱਚ ਤਸ ਵਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹਉਮੈ ਦਾ ਸਰੂਪ ਐਮਬੋਡੀਮੈਂਟ ਬਣ ਚੁੱਕੇ ਹਾਂ, ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਤਾਂ ਅਸੀਂ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਾਲ ਆਪਣੀ ਹਉਮੈ ਨੂੰ ਸਰੀਰ ਤੋਂ ਕੱਪੜੇ ਲਾ ਲੈਣ ਵਾਂਗ, ਕਮੀਜ਼ ਉਤਾਰਨ ਵਾਂਗ ਸੁਖੈਨ ਹੀ ਗਲੋਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਅਤੇ ਉੱਦਮ ਵਿੱਚ ਵੀ ਹਉਮੈ ਦੀ ਹੀ ਅੰਸ਼ ਹੋਵੇਗੀ। ਅਸੀਂ ਜੋ ਵੀ ਸਿਆਣਪਾਂ ਵਰਤਾਂਗੇ ਉਹਦੇ ਵਿੱਚ ਵੀ ਹਉਮੈ ਦੀ ਹੀ ਅੰਸ਼ ਹੋਵੇਗੀ। ਜਬ ਲਗ ਜਾਣੇ ਮੁਝਦੇ ਕੁਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਸੋ ਸਾਡੇ ਸਾਰੇ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਹੈ ਜਾਂ ਉਹਦੇ ਤੋਂ ਬੇਮੁੱਖ ਹੋਣਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਨ ਜਨਮ ਬਿਜੋ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ ਤੇ ਆਪ ਬੰਧਾਇਓ। ਹਉਮੈ ਕਰਤਿਆਂ ਨੈ ਸੁਖ ਹੋਏ, ਮਨਮਤ ਝੂਠੀ ਸੱਚਾ ਸੋਏ, ਸਗਲ ਬਿਗੁੱਤੇ ਭਾਵੈ ਦੋਏ, ਸੋ ਕਮਾਵੇ ਤੁਰ ਲਿਖਿਆ ਹੋਏ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੇ ਕਾਮ। ਇਹ ਹਉਮੈ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਾ ਹੋਇਆ, ਬਲਕਿ ਧਾਰਮਿਕ ਤੇ ਅਜੋਕੀਆਂ ਆਤਮਿਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹਉਮੈ ਤੇ ਮਾਇਆ ਦੀ ਸ਼ਿਕਾਰ ਹੈ, ਲੇਕਿਨ ਧਾਰਮਿਕ ਸ਼੍ਰੇਣੀਆਂ ਦੀ ਹਉਮੈ ਬਹੁਤ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜੰਜੀਰ ਤੋੜਨੇ ਤਾਂ ਸੌਖੇ ਹਨ, ਲੇਕਿਨ ਦਿਮਾਗੀ ਸਿਆਣਪਾਂ ਉਕਤੀਆਂ ਜੁਗਤੀਆਂ ਤੇ ਫਿਲੋਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਮ ਬੜ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ। ਅਸੀਂ ਜਨਮ ਜਨਮਾਂਤਰਾ ਤੋਂ ਆਪਣੀ ਮੈਂ ਮੇਰੀ ਦਾ ਅਟੁੱਟ ਅਭਿਆਸ ਕਰਦੇ ਆਏ ਹਾਂ, ਇਸ ਕਾਰਨ ਹਉਮੈ ਦਾ ਭੂਤ ਸਾਡੇ ਸਿਰ ਚੜਿਆ ਹੋਇਆ ਹੈ। ਇਹਨੇ ਆਪਣੀ ਹਠੀਲੀ ਫੌਜ ਦੁਆਰਾ ਸਾਨੂੰ ਜਕੜਬੰਦ ਕੀਤਾ ਹੋਇਆ ਹੈ ਤੇ ਮਾਇਕੀ ਭਰਮ ਭੁਲਾਵੇ ਵਿੱਚ ਇਹ ਆਪਣੀ ਮਰਜ਼ੀ ਨਾਲ ਸਾਨੂੰ ਪਟਕਾਉਂਦਾ, ਝਗੜਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ, ਜਮਾ ਦੇ ਵਸ ਪਾਉਂਦਾ ਆਇਆ ਹੈ। ਇਸ ਤਰ੍ਹਾਂ ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੁਝੇ ਜਬ ਮੋਇਆ ਹੈ ਮਾਇਆ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੈ ਜਾਏ। ਬਿਨ ਬੁਝੇ ਸਭ ਦੁੱਖ ਦੁੱਖ ਕਮਾਵਣਾ, ਹਉਮੈ ਆਵੇ ਜਾਏ ਭਰਮ ਭੁਲਾਵਣਾ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ, ਬਹੁ ਕਰਮ ਕਮਾਵੇ ਲੋਭ ਮੋਹ ਵਿਆਪੇ, ਹਉਮੈ ਕਦੇ ਨਾ ਚੁੱਕੇ ਫੇਰੀ। ਕਿਜ ਨਾ ਬੁੱਝੇ ਕਿਜ ਨਾ ਸੁੱਝੈ, ਦੁਨੀਆ ਗੁੱਝੀ ਪਾਏ ਬਣਾ ਛੱਡਿਆ ਹੈ। ਜਦ ਸਾਡੀ ਹਉਮੈ ਦੀ ਹੰਗਤਾ ਬਹੁਤ ਆਫਰ ਜਾਂਦੀ ਹੈ ਤਾਂ ਫਿਰ ਅਸੀਂ ਅਤੰਨੇ ਬੋਲੇ ਹੋ ਕੇ ਨੀਵੇਂ ਤੇ ਗਲਤ ਕਰਮ ਕਰਦੇ ਹਾਂ। ਇਹਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਫਿਰ ਸਾਡੀ ਹਉਮੈ ਨੂੰ ਸੱਟ ਵੱਜਦੀ ਹੈ, ਸ਼ੌਕ ਵੱਜਦੀ ਹੈ ਅਤੇ ਅਸੀਂ ਅਣਜਾਣੇ ਹੀ ਹਾਏ ਉਹ ਰੱਬਾ ਕਹਿ ਉੱਠਦੇ ਹਾਂ ਤੇ ਰੱਬ ਅੱਗੇ ਨਿਮਾਣੇ ਬਣ ਕੇ ਅਰਦਾਸ ਕਰਦੇ ਹਾਂ, ਜੋਦੜੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਕਦੀ ਕਦੀ ਓਪਰਾ ਜਿਹਾ ਵੈਰਾਗ ਆ ਜਾਂਦਾ ਹੈ ਤੇ ਦੁੱਖ ਸਾਡੇ ਹਉਮੈ ਵਿਹੜੇ ਮਨ ਦਾ ਦਾਰੂ ਬਣ ਜਾਂਦਾ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਇਸ ਤਰ੍ਹਾਂ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ ਦਾ ਪ੍ਰਗਟਾਵਾ ਹੁੰਦਾ ਹੈ। ਲੇਕਿਨ ਜਦੋਂ ਸਾਡਾ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਫਿਰ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਅਤੇ ਮੁੜ ਉਸੇ ਹਉਮੈ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ, ਸਤਸੰਗ ਵੀ ਕਰਦੇ ਹਾਂ ਤਾਂ ਉਹਦਾ ਅਸਰ ਥਿੰਦੇ ਭਾਂਡੇ ਵਾਂਗ ਸਾਡੇ ਹਉਮੈ ਵਿਹੜੇ ਥਿੰਦੇ ਮਨ ਦੇ ਉੱਪਰੋਂ ਦੀ ਤਿਲਕ ਜਾਂਦਾ ਹੈ, ਜਿਹਦੇ ਕਰਕੇ ਸਾਡੇ ਮਨ ਉੱਤੇ ਇਹਨਾਂ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਹੀ ਅਸਰ ਹੁੰਦਾ ਹੈ। ਅਸਲ ਵਿੱਚ ਹਉਮੈ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਪੁੰਗਰਦਾ ਹੈ। ਇਸ ਲਈ ਹਉਮੈ ਦੇ ਇਸ ਰੋਗੀ ਬੂਟੇ ਨੂੰ ਆਤਮਿਕ ਪਿਉਂਦ ਹੀ ਚਾੜੀ ਜਾ ਸਕਦੀ ਹੈ ਤਾਂ ਕਿ ਹਉਮੈ ਦੇ ਦੁੱਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੌੜੇ ਕਸੈਲੇ ਖੱਟੇ ਤੇ ਜ਼ਹਿਰੀਲੇ ਫਲਾਂ ਦੀ ਬਜਾਏ ਮਿੱਠੇ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਉ ਵਾਲੇ ਉੱਤਮ ਤੇ ਦੈਵੀ ਫਲ ਲੱਗ ਸਕਣ। ਹਉਮੈ ਦੇ ਬੂਟੇ ਨੂੰ ਆਤਮਿਕ ਪਿਉਂਦ ਚਾੜਨੀ ਹੀ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਏ ਦੀ ਪੰਕਤੀ ਨੂੰ ਕਮਾਉਣਾ ਹੈ ਅਤੇ ਇਹ ਬਿਲਕੁਲ ਉਲਟ ਖੇਲ ਪ੍ਰਿਮ ਦੀ ਹੈ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ, ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਓ। ਸੋ ਤਾਂ ਤੇ ਸਾਡੇ ਹਉਮੈ ਵਿਹੜੇ ਮਨ ਨੂੰ ਪਿਉਂਦ ਚਾੜਨ ਵਾਸਤੇ, ਇਹ ਉਲਟੀ ਖੇਲ ਵਰਤਾਉਣ ਵਾਸਤੇ, ਮਤ ਬਦਲਣ ਲਈ, ਹਉਮੈ ਰੋਗ ਦਾ ਇਲਾਜ ਕਰਨ ਲਈ, ਜੀਵਤ ਮਰੇ ਦੀ ਅਵਸਥਾ ਵਾਸਤੇ ਕਿਨ੍ਹਾਂ ਕਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ? ਸਾਧ ਸੰਗਤ, ਗੁਰਬਾਣੀ ਵਿਚਾਰ, ਸਿਮਰਨ ਅਭਿਆਸ, ਕਮਾਈ ਅਤੇ ਗੁਰਪ੍ਰਸਾਦ ਦੀ ਅੱਤ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਸਾਡੀ ਕਿਵੇਂ ਅਗਵਾਈ ਕਰਦੀ ਹੈ? ਜਿਚਰੇ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਸ਼ਬਦੈ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ, ਸੇਵਾ ਥਾਏ ਨਾ ਪਵਈ ਤਿਸਕੀ, ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮਨ ਲੈ, ਸ਼ਬਦ ਰੱਖੇ ਉਰਦਾਰ। ਮਨ ਕਹਿ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਪੀਤਰ, ਜੋ ਦੀਸੈ ਸੋ ਛਾਰਾ, ਜਿਨ ਕੀਆ ਤਿਸ ਸਿਮਰ ਪ੍ਰਾਣੀ, ਜੀਓ ਪ੍ਰਾਨ ਜਿਨ ਤਾਰਾ, ਤਿਸੈ ਤਿਆਗ ਅਵਰ ਲਪਟਾਵੇ, ਮਰ ਜਨਮੇ ਮੁਗਧ ਗਵਾਰਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹਉਮੈ ਜਾਏ। ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ, ਹਉਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੇ ਮਨ ਆਏ, ਨਾਨਕ ਸਤਿਗੁਰ ਮਿਲੀਐ ਹਉਮੈ ਗਈ ਤਾਂ ਸੱਚ ਵਸਿਆ ਮਨ ਆਏ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਏ, ਹਉਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ, ਹਉਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਏ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ। ਸੋ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ। ਕੋ ਨਾਨਕ ਹਉਮੈ ਪੀਤ ਗੁਰ ਖੋਈ ਤੋ ਦਯਾਰ ਬੀਠਲੋ ਪਾਇਓ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਜਾਗ। ਸੋ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹਉਮੈ ਸਾਡੇ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ। ਹਉਮੈ ਸਾਡੇ ਮਨ ਦੀ ਇੱਕ ਰੰਗਤ ਹੈ ਜਾਂ ਭਾਵਨਾ ਹੈ। ਹਉਮੈ ਦੇ ਮਾਰਨ ਜਾਂ ਨਾਸ ਕਰਨ ਦਾ ਸਵਾਲ ਹੀ ਨਹੀਂ ਉਪਜਦਾ। ਹਉਮੈ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਂ ਅਣਹੋਂਦ ਦਾ ਨਾਮ ਹੈ। ਜਿਵੇਂ ਕਿ ਚਾਨਣ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦੀ ਭੁੱਲ ਜਾਂ ਅਣਹੋਂਦ ਨੂੰ ਹਉਮੈ ਕਿਹਾ ਜਾਂਦਾ ਹੈ। ਸੋ ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹਉਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ। ਸੋ ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਇਸ ਦਾ ਅਭਾਵ ਹੋ ਸਕਦਾ ਹੈ। ਹਉਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਕੇਵਲ ਬਦਲਣ ਦੀ ਲੋੜ ਹੈ। ਇਹ ਉਲਟੀ ਹੋਵੇ ਮਤ ਬਦਲਾਓ, ਬੁੱਧ ਬਦਲੀ ਸਿੱਧ ਪਾਈ ਜਾਂ ਉਲਟੀ ਖੇਲ ਪ੍ਰੇਮ ਦੀ ਹੈ। ਸੋ ਹਉਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਇਹ ਪਰਮੇਸ਼ਰ ਦੀ ਮਿੱਠੀ ਪ੍ਰੇਮ ਵੰਦਨਾ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਵਾਸਤੇ ਸਾਨੂੰ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਅਟੁੱਟ ਨਾਮ ਸਿਮਰਨ, ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਲੋੜ ਹੈ। ਸੋ ਇਹ ਸਿੱਟਾ ਕੱਢਿਆ ਹੈ ਗੁਰਮੁਖ ਪਿਆਰਿਆਂ ਨੇ ਹਉਮੈ ਤੋਂ ਬਚਣ ਵਾਸਤੇ, ਇਹ ਮਤ ਬਦਲਣ ਜਾਂ ਪਿਉਂਦ ਚਾੜਨ ਦੀ ਉਲਟੀ ਖੇਲ ਵਾਸਤੇ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਅਟੁੱਟ ਨਾਮ ਸਿਮਰਨ, ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਣ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਪਹਿਲਾਂ ਮਾਇਆ ਪ੍ਰਾਇਣ ਹੈ, ਫਿਰ ਆਤਮ ਪ੍ਰਾਇਣ ਹੋ ਜਾਏਗਾ ਤੇ ਸਾਡਾ ਮਨ, ਤਨ, ਚਿੱਤ, ਬੁੱਧੀ, ਅੰਤਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁੱਖ ਤੋਂ ਗੁਰਮੁਖ ਬਣਾ ਦਿੰਦੇ ਹਨ। ਪਰ ਇਹ ਉਲਟੀ ਖੇਲ ਪ੍ਰਿਮ ਕੀ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਸ ਭਿਆਨਕ ਹਉਮੈ ਘਮੰਡ, ਇੱਜ਼ਤ, ਮਾਣ, ਗਰਬ, ਦਿਖਾਵੇ ਤੇ ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ ਜਾਂ ਉੱਦਮ, ਪ੍ਰੇਰਣਾ, ਚਿੰਤਾ ਸਾਡੇ ਮਨ ਵਿੱਚ ਉਦੋਂ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਹਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ। ਇਹ ਸੂਖਮ ਅਵਸਥਾ ਹੈ, ਮਹੱਤਵਪੂਰਨ, ਇਹ ਗੁਰਮੁਖ ਪਿਆਰਿਆਂ ਨੇ ਸਾਨੂੰ ਦਿੱਤੀ ਹੈ। ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਹਦੇ ਰਸ ਵਿੱਚ ਹਉਮੈ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਜਾਂ ਵਿਘਨ ਮੌਤ ਦੇ ਬਰਾਬਰ ਹੁੰਦੀ ਹੈ। ਸੋ ਜਿਸ ਇਸ ਨੂੰ ਦੂਰ ਕਰਨ ਦਾ ਖਿਆਲ ਸਾਡੇ ਮਨ ਵਿੱਚ ਉਦੋਂ ਆਉਂਦਾ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲ ਜਾਵੇ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ, ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ, ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਭਾਗਿਓ। ਇਹ ਆਤਮਿਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਲੇਕਿਨ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛੁ ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹਉਮੈ ਦੇ ਭਰਮ ਭੁਲਾਵੇ ਅੰਦਰ ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰਕਾ ਦੁਆਰਾ ਜਾਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਆਪਣੇ ਅਮੋਲਕ ਜੀਵਨ ਨੂੰ ਅਜਾਈ ਗਵਾਈ ਜਾ ਰਹੇ ਹਾਂ। ਜਦੋਂ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹਉਮੈ ਦੇ ਭਰਮ ਭੁਲਾਵੇ ਦਾ ਪਰਦਾ ਲਹਿ ਜਾਂਦਾ ਹੈ ਤਾਂ ਜੀਵ ਦੀ ਆਤਮਿਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ, ਲਾਥੀ ਭੁੱਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਤਾਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਗਾਏ ਰਹੇ ਹਿਰਦੇ ਅੰਤਰ, ਡੋਲਨ ਤੇ ਅਬ ਚੁੱਕੇ, ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁੱਕੇ, ਅਚਰਜ ਏਕ ਸੁਨੋ ਰੇ ਪਾਈ, ਗੁਰ ਐਸੀ ਬੂਝ ਬੁਝਾਈ, ਲਾ ਪਰਦਾ ਠਾਕੁਰ ਜੋ ਪੇਟਿਓ, ਤਉ ਬਿਸਰੀ ਤਾਤ ਪਰਾਈ, ਕਹਿਓ ਨਾ ਜਾਈ ਇਹ ਅਚੰਬੋ, ਸੋ ਜਾਣੇ ਜਿਨ ਚਾਖਿਆ, ਕੋ ਨਾਨਕ ਸਚ ਪੈ ਬਿਗਾਸਾ, ਗੁਰ ਨਿਦਾਨ ਹਿਰਦੈ ਲੈ ਰਾਖਿਆ। ਸੋ ਇਸ ਇਲਾਹੀ ਉਲਟੀ ਖੇਲ, ਇਸ ਪਿਉਂਦ, ਇਸ ਮਤ ਬੁੱਧ ਬਦਲੀ, ਇਹ ਅਚਰਜ ਕੌਤਕ, ਜੈ ਜੋ ਕਿਰਪਾ ਗੋਬਿੰਦ ਭਈ ਦੇ ਕ੍ਰਿਸ਼ਮਿਆਂ ਦਾ, ਨਿਖੇਰਵਾ ਨਿਰਣਾ ਗੁਰਮੁਖ ਪਿਆਰਿਆਂ ਨੇ ਇਉਂ ਕੀਤਾ ਹੈ। ਹਉਮੈ ਵਾਲੀ ਅਵਸਥਾ ਵਿੱਚ ਕੀ ਹੈ? ਮਾਇਆ ਦਾ ਅੰਧ ਗੁਬਾਰ। ਦੂਸਰੇ ਪਾਸੇ ਨਾਮ ਵਾਲੀ ਅਵਸਥਾ ਕੀ ਹੈ? ਆਤਮ ਪ੍ਰਕਾਸ਼। ਇੱਧਰ ਮਾਇਆ ਦਾ ਸਿਮਰਨ ਹੈ, ਉਹ ਹਰੀ ਦਾ ਸਿਮਰਨ। ਇਹ ਮਾਇਆ ਦਾ ਭਰਮ ਭੁਲਾਵਾ ਹੈ, ਉਹ ਨਾਮ ਦਾ ਪ੍ਰਕਾਸ਼। ਇਹ ਮੈਂ ਮੇਰੀ, ਉਹ ਤੂੰ ਤੇਰੀ। ਇੱਧਰ ਮਾਇਆ ਦੀ ਗੁਲਾਮੀ, ਉਹ ਇਲਾਹੀ ਆਜ਼ਾਦੀ। ਇਹ ਮਨ ਦਾ ਹੁਕਮ, ਉਹ ਇਲਾਹੀ ਹੁਕਮ। ਇਹ ਹਉਮੈ ਦੀ ਕਾਲ ਕੋਠੜੀ ਦੀ ਕੈਦ, ਉਹ ਆਤਮਿਕ ਆਜ਼ਾਦੀ। ਇੱਥੇ ਅਨੇਕਤਾ, ਉੱਥੇ ਇੱਕ ਓਂਕਾਰ। ਇੱਥੇ ਦੂਜਾ ਭਾਉ, ਉੱਥੇ ਆਪੇ ਆਪ। ਇਹ ਰੱਬ ਦੀ ਭੁੱਲ, ਉਹ ਰੱਬ ਦੀ ਯਾਦ। ਇਹ ਤ੍ਰਿਸ਼ਨਾ, ਉਹ ਸਗਲ ਤ੍ਰਿਸ਼ਨ ਬੁਝ ਗਈ। ਇਹ ਤਾਤ ਪਰਾਈ, ਉਹ ਸਗਲ ਸੰਗ ਬਣ ਆਈ। ਇਹ ਦੂਤ ਦੁਸ਼ਟ, ਉਹ ਸਭ ਸਜਨਈ। ਇੱਥੇ ਮਲੀਨ ਬੁੱਧ, ਉੱਥੇ ਵਿਵੇਕ ਬੁੱਧ। ਇਹ ਹੋਂ ਦੀ ਹੰਗਤਾ, ਉਹ ਨਿਮਰਤਾ। ਇਹ ਆਪਣਾ ਭਾਣਾ, ਉਹ ਰੱਬੀ ਭਾਣਾ। ਇੱਥੇ ਦੁੱਖ ਕਲੇਸ਼, ਉੱਥੇ ਅਟਲ ਸੁੱਖ। ਇੱਥੇ ਚਿੰਤਾ ਫਿਕਰ, ਉਹ ਚਿੰਤਾ ਸਗਲ ਵਿਨਾਸੀ। ਇਹ ਬਾਹਰ ਢੂੰਡਣਾ, ਉਹ ਘਰ ਮੈਂ ਸਭ ਕੁਛ। ਇੱਥੇ ਦਾਵੇ ਦਾ ਜਨ ਹੋਤ ਹੈ, ਉੱਥੇ ਨਿਰਦਾਵੇ ਰਹੇ ਨਿਸੰਗ। ਇਹ ਅਨੇਕ ਚਿੰਤਨ, ਉਹ ਏਕ ਚਿੰਤਨ। ਇਹ ਏਕ ਬੋਲ ਵੀ ਖਬਤੋ ਨਾਹੀ, ਉੱਥੇ ਸਾਧ ਸੰਗਤ ਸਿਤ ਲਈ। ਇੱਥੇ ਦਿਮਾਗੀ ਗਿਆਨ, ਉੱਥੇ ਆਤਮਿਕ ਤੱਤ ਗਿਆਨ। ਇਹ ਕਿਰਨਾ, ਉਹ ਪਿਆਰ, ਉਹ ਝੂਠੀ ਪਾਤਸ਼ਾਹੀ, ਉਹ ਕਾਇਮ ਦਾਇਮ ਸਦਾ ਪਾਤਸ਼ਾਹੀ। ਇਹ ਮਨਮੁੱਖ, ਉਹ ਗੁਰਮੁਖ। ਇੱਥੇ ਜਮਾ ਦੀ ਸਜ਼ਾ, ਉੱਥੇ ਆਓ ਬੈਠ ਆਦਰ ਸਭ ਦੇਊ। ਇਹ ਜੋ ਲੋਟ ਪੋਟ ਉਠਾਈ ਚਲਿਆਓ, ਤੌਲੋ ਡਾਨ ਪਰੇ। ਉਹ ਪੋਟ ਡਾਰ ਗੁਰਪੂਰਾ ਮਿਲਿਆ, ਤੋ ਨਾਨਕ ਨਿਰਪਏ। ਇਹ ਹਉਮੈ ਦੇ ਗਰਭ ਗੁਮਾਨ ਦਾ ਫਰੇਵਾਂ, ਉਹ ਮਨ ਮਤਵਾਰੋ ਨਾਮ ਰਸ ਪੀਵੈ। ਇਹ ਝੂਠ 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 ਦੁਨੀ ਗੁਮਾਨ, ਉਹ ਖੂਬ 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 ਤੇਰੋ ਨਾਮ। ਸੋ ਜਦ ਬੂਟੇ ਨੂੰ ਆਤਮਿਕ ਪਿਉਂਦ ਚੜ ਜਾਂਦੀ ਹੈ, ਤਾਂ ਬੂਟੇ ਵਿੱਚ ਜੀਵਨ ਰੌਂ ਤਾਂ ਉਹੀ ਹੁੰਦੀ ਹੈ, ਲੇਕਿਨ ਉਸ ਜੀਵਨ ਰੌਂ ਨੂੰ ਕੋਈ ਹੋਰ ਰੰਗਣ, ਕੋਈ ਹੋਰ ਤੱਤ ਚੜ ਜਾਂਦਾ ਹੈ। ਜਿਵੇਂ ਨਲਕੇ ਵਿੱਚ ਪਾਣੀ ਤਾਂ ਉਹੀ ਹੁੰਦਾ ਹੈ, ਲੇਕਿਨ ਠੰਡੀ ਤੱਤੀ ਟੈਂਕੀ ਵਿੱਚੋਂ ਲੰਘਦਾ ਹੋਇਆ ਪਾਣੀ ਠੰਡਾ ਜਾਂ ਤੱਤਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਸੰਗਤ ਦੁਆਰਾ ਜਦ ਆਤਮਿਕ ਪਿਉਂਦ ਚੜ ਜਾਏਗੀ, ਤਾਂ ਸਾਡੀ ਮਤ ਬੁੱਧੀ ਤੇ ਅੰਤਸ਼ਕਰਨ ਦੇ ਤੱਤ, ਅੰਸ਼, ਰੰਗਣ, ਖਿਆਲ, ਭਾਵਨਾ, ਸ਼ਰਧਾ, ਵਲਵਲੇ, ਮਰਜ਼ੀ, ਰੀਝਾਂ, ਚਾਉ, ਉਮੰਗ, ਜੋਸ਼, ਸਵਾਦ, ਸਿਆਣਪਾਂ, ਉਕਤੀਆਂ, ਜੁਕਤੀਆਂ, ਕਰਮ, ਆਦਤਾਂ, ਜੀਵਨ, ਇੱਥੋਂ ਤੱਕ ਕਿ ਸਾਡੇ ਭਾਗ ਸਭ ਉੱਕਾ ਹੀ ਬਦਲ ਜਾਣਗੇ। ਸੋ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਂਦ ਚੜ ਜਾਏਗੀ, ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਕੀ ਪੁਕਾਰ ਉੱਠੇਗਾ? ਜਿਉਂ ਤੂੰ ਚਲਾਏ ਤਿਵ ਚਲੇ ਸਵਾਮੀ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਜੇ ਕਰਾਵੈ ਸੋ ਕਰਨਾ, ਜੈ ਬੈਸਾਲੇ ਤੈ ਬੈਸਾ ਸਵਾਮੀ, ਜੈ ਭੇਜੇ ਤੈ ਜਾਵਾਂ। ਜੇ ਤੂੰ ਰੱਖੇ ਤਿਵ ਰਹੋ ਅਨੁਸਾਰ, ਜੀਵਨ ਬਤੀਤ ਕਰੇਗਾ। ਗੁਰਮਤ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਅਪੁਸ਼ਟ ਬਾਤ ਤੇ ਪਈ ਸੀਦਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਛਨਈ, ਜੋ ਕਿਰਪਾ ਗੋਬਿੰਦ ਪਈ, ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ, ਮੋਹਿ ਕਿਰਪਨ ਕੋ ਕੋਏ ਨਾ ਜਾਣਤ ਸਗਲ ਭਵਨ ਪ੍ਰਗਟਈ, ਸੰਗ ਬੈਠ ਨੂੰ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ, ਆਡ ਆਡ ਕੋ ਫਿਰਤ ਢੂੰਡਤੇ ਮਨ ਸਗਲ ਤ੍ਰਿਸ਼ਨ ਬੁਝ ਗਈ, ਏਕ ਬੋਲ ਵੀ ਖਬਤੋ ਨਾਹੀ ਸਾਧ ਸੰਗਤ ਸਿਤ ਲਈ, ਏਕ ਜੀ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ, ਦਾਸ 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 ਕੋ ਕਰਿਓ ਜਨ ਨਾਨਕ ਹਰ ਸਰਣਈ। ਸੋ ਸਿੱਖ ਸਖਾ ਬੰਦਬ ਹੈ ਪਾਈ, ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚਲੇ ਪਾਈ, ਵਿਛੜ ਚੋਟਾਂ ਖਾਵੇ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਸੋ ਜਿਵੇਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਅਤੇ ਲੈ ਹੋ ਜਾਂਦੀ ਹੈ, ਇਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦੋਂ ਕਦੇ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇੰਨਾ ਚੁੰਧਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਵੀ ਸਮਾਧੀ ਅਵਸਥਾ ਵਿੱਚ ਆਪ ਮੁਹਾਰੇ ਹੀ ਨਿਕਲ ਉੱਠਦਾ ਹੈ, ਖੂਬ 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 ਤੇਰੋ ਨਾਂ। ਇਹੋ ਜਿਹਾ ਵੀ ਸਮਾਧੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਹੁੰਦਾ ਹੈ ਕਿ ਜੀਵ ਵਜਦ ਵਿੱਚ ਆ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਪਿਆ ਜੇ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੇ ਗੁਰਦਇਆ, ਦਰਸ਼ਨ ਦੇਖਥੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤ ਔਰ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ ਪਤ ਰਤ ਪਤ ਹੈ, ਅਦਭੁਤ ਪਰਮ ਅਦਭੁਤ ਬਿਸਮੈ ਬਿਸਮ ਅਸਚਰਜੈ ਅਸਚਰਜ ਅਤ ਅਤ ਹੈ। ਆਤਮਿਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਦੀ ਹੰਗਤਾ ਜਾਂ ਗੁਮਾਨ ਨੂੰ ਉਹਨੇ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਪ੍ਰਫੁੱਲਤ ਕੀਤਾ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਉ ਹੀ ਸੀ। ਇਹੋ ਜਿਹਾ ਭਰਮ ਭੁਲਾਵੇ ਜਾਂ ਅਗਿਆਨਤਾ ਦੇ ਆਧਾਰ ਉੱਤੇ ਜਿਹੜੇ ਵੀ ਖਿਆਲ ਨਿਸ਼ਚੇ ਕਲਪਨਾ ਤੇ ਮੈਂ ਮੇਰੀ ਦੇ ਉਹ ਦਾਅਵੇ ਕਰਦਾ ਆਇਆ ਸੀ, ਉਹ ਸਾਰੇ ਹੀ ਕੂੜ ਸਨ ਝੂਠ ਸਨ ਦੂਜੇ ਭਾਉ ਵਿੱਚ ਸਨ। ਸੋ ਇਹਦੀ ਵਜ੍ਹਾ ਨਾਲ ਹੀ ਉਹ ਆਪਣਾ ਅਮੋਲਕ ਜੀਵਨ ਅਜਾਈ ਗਵਾਉਂਦਾ ਆਇਆ ਹੈ। ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਇਸ ਤਰ੍ਹਾਂ ਜਦ ਜੀਵ ਆਪਣੀ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਜਾਂ ਦੂਜੇ ਭਾਉ ਦਾ ਅਨੁਭਵ ਨਹੀਂ ਕਰ ਲੈਂਦਾ, ਤਦ ਤੱਕ ਉਹਦੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ ਹਲੀਮੀ ਗਰੀਬੀ ਜਾਂ ਦਾਸ ਭਾਵਨਾ ਨਹੀਂ ਉਪਜ ਸਕਦੀ। ਇਹ ਜੋ ਅਸੀਂ ਲੋਕਾਚਾਰੀ ਰਸਮੀ ਤੌਰ ਤੇ ਨਿਮਰਤਾ ਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ ਲੋਕ ਪਚਾਰਾ ਕੂੜ ਤੇ ਪਾਖੰਡ ਹੈ। ਗੁਰਬਾਣੀ ਵਿੱਚ ਸਾਡੀ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ, ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ, ਧਰਤ ਰਾਜੂ ਤੋਲੀਐ ਨਿਵੇਂ ਸੋ ਗੌਰਾ ਹੋਏ, ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਿਰਗਾਏ, ਸੀਸ ਨਿਵਾਈਐ ਕਿਆ ਥੀਐ ਜਾਂ ਹਿਰਦੈ ਕੁਸਦੇ ਜਾਏ, ਹਉ ਵਿੱਚ ਸਚਿਆਰ ਕੁੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ ਜਾਂ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, कबीर सब ते हम बुरे हम तज पलो सब कोए जिन ऐसा कर बुझिया मीत हमारा सोए पैरी पै पाखाक होए मन बच करम परम पौख होई होए पंचायण पंज मार बाहर जांदा रख सगोई बोल अमोल साध जन ओई होमे गर्भ निवारिए गुरमुख हृदय गरीबी आवै ज्ञान मती कट चानना परम ज्ञान अंधेर मिटावै होए निमाना टैप वै दरगे मान निमाना पावै खसमे सोई पावदा खसमे दा जिस पाणा पावै पाणा मन्ने मन्निए अपना पाणा आप मनावै दुनिया विच प्रौहणा दावा छड रहे लै दावै साध संगत मिल हुकम कमावै हांजी नानक हुकमे जे बुझै ता होमे कहे न कोए। वाहिगुरु जी का खालसा वाहिगुरु जी की फतेह।